ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
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 ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਤ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ
सज्जन सच्चा पात साहु सिर शाहद सबना दा वेसा हो। सतनाम श्री वाहे गुरु साहिब जी तनासरी महला पंजवा जतन करै मानुख डहकावै ओहो अंतर जामी जन्ने पाप करे कर मुकर पावे पेख करे निर्बन्ने जतन करे मानुख डहकावै ओह अंतर जामी जन्नै पाप करे कर मुकर पावै पेख करै निर्बन्न जानत दूर तुम्हें प्रभ नेर उत तक उत ते उत पेख आवै लोभी फेर रहाओ जब लग तुटा नाही मन भरमा तब लग मुकत ना कोई कहु नानक दयाल स्वामी संत भगत जन सोई जब लग तुटै नाही मन भरमा तब लग मुकत ना कोई कहो नानक दयाल स्वामी संत भगत जन सोई वाहे गुरु जी का खालसा वाहे गुरु जी की फतेह।
शहनशाह हर दुआलम साहिब कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। ਗੁਰੂ ਸਵਾਰਿਓ ਆਪ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੱਜ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਭਾਈ ਸਾਹਿਬ ਜੀ ਦੀ ਰਸਨਾ ਤੋਂ ਹੁਣੇ ਆਪ ਜੀ ਨੇ ਉਹ ਮੁਬਾਰਕ ਹੁਕਮ ਸਰਵਣ ਕੀਤਾ ਹੈ। ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਇਹ ਸੁਭਾਗ ਪ੍ਰਾਪਤ ਹੋਇਆ, ਜਿੱਥੇ ਇਸ ਮੁਬਾਰਕ ਹੁਕਮਨਾਮੇ ਦੀ ਵਿਚਾਰ ਅਸਾਂ ਰਲ ਮਿਲ ਕੇ ਕਰਨੀ ਹੈ, ਉੱਥੇ ਨਾਲ ਹੀ ਅੱਜ ਨੀਲੇ ਦੇ ਸ਼ਾਹ ਸਵਾਰ ਅੰਮ੍ਰਿਤ ਦੇ ਦਾਤੇ, ਪੁੱਤਰਾਂ ਦੇ ਦਾਨੀ, ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਜੋਤੀ ਜੋਤ ਸਮਾਨ ਦਾ ਪੁਰਬ ਵੀ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ, ਬੜੀ ਹੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਪਾਤਸ਼ਾਹ ਜੀ ਦਾ ਇਹ ਜੋਤੀ ਜੋਤ ਪੁਰਬ ਵੀ ਮਨਾਇਆ ਜਾ ਰਿਹਾ। ਤੋ ਗੁਰੂ ਸਵਾਰਿਓ, ਅੱਜ ਦਾ ਇਹ ਮੁਬਾਰਕ ਹੁਕਮਨਾਮਾ ਤਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 680 'ਤੇ ਸਬਾਇਮਾਨ ਹੈ। ਇਸ ਮੁਬਾਰਕ ਹੁਕਮਨਾਮੇ ਦੀ ਜੋ ਰਹਾਉ ਦੀ ਪੰਕਤੀ ਹੈ, ਜੋ ਕਿ ਸਾਰੇ ਹੀ ਸ਼ਬਦ ਦਾ ਮੂਲ ਭਾਵ ਹੈ, ਸੈਂਟਰਲ ਆਈਡੀਆ ਜਿਸ ਨੂੰ ਮੰਨਿਆ ਜਾਂਦਾ, ਔਰ ਪੂਰੀ ਸ਼ਬਦ ਦੀ ਵਿਚਾਰ ਉਸ ਰਹਾਉ ਦੀ ਪੰਕਤੀ ਦੇ ਦੁਆਲੇ ਘੁੰਮਦੀ ਹੈ। ਇਸ ਰਹਾਉ ਦੀ ਪੰਕਤੀ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕਿ ਮਨੁੱਖ ਨੇ ਉਸ ਪਰਿਪੂਰਨ ਪਰਮਾਤਮਾ ਨੂੰ ਦੂਰ ਸਮਝਿਆ। ਮਾਇਆ ਦਾ ਵਿਹੜਿਆ ਹੋਇਆ ਇਹ ਮਨੁੱਖ ਇੰਨਾ ਕੁ ਲਾਲਚ ਵਿੱਚ ਫਸ ਜਾਂਦਾ ਕਿ ਉਸ ਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਹੇ ਪ੍ਰਾਣੀ, ਉਹ ਪਰਮਾਤਮਾ ਹੈ ਅਤੇ ਤੇਰੇ ਬਿਲਕੁਲ ਕੋਲ ਹੈ, ਪਰ ਤੇਰੀਆਂ ਅੱਖਾਂ 'ਤੇ ਐਸਾ ਭਰਮ ਦਾ ਛੌੜ ਪੈ ਗਿਆ। ਹੁਣ ਵੇਖੋ, ਸੂਰਜ 'ਤੇ ਹੈ, ਸੂਰਜ ਰੋਸ਼ਨੀ ਦੇ ਰਿਹਾ ਹੈ, ਪਰ ਜੇ ਮੈਂ ਆਪਣੀ ਅੱਖਾਂ ਬੰਦ ਕਰ ਲਵਾਂ ਤਾਂ ਨਾਤਾ ਟੁੱਟ ਜਾਏਗਾ। ਮੈਂ ਆਪਣੀ ਅੱਖਾਂ 'ਤੇ ਹੱਥ ਰੱਖ ਲਵਾਂ ਅਤੇ ਕਹਿ ਦਿਆਂ ਕਿ ਸੂਰਜ ਹੈ ਹੀ ਨਹੀਂ ਹੈ, ਅਸਲ ਵਿੱਚ ਸੂਰਜ ਤਾਂ ਹੈ ਪਰ ਮੈਨੂੰ ਦਿਖਾਈ ਨਹੀਂ ਦੇ ਰਿਹਾ, ਮੇਰੀਆਂ ਅੱਖਾਂ ਹੀ ਬੰਦ ਨੇ। ਤਾਂ ਹੀ ਤਾਂ ਮੇਰੇ ਸਾਹਿਬ ਨੇ ਕਿਹਾ ਸੀ, ਉਹਨਾਂ ਨੂੰ ਅੰਧੇ ਨਾ ਆਖੋ ਜਿਨ੍ਹਾਂ ਨੂੰ ਪਰਮੇਸ਼ਰ ਨੇ ਨੇਤਰ ਨਹੀਂ ਦਿੱਤੇ। ਸਾਹਿਬ ਜੀ ਕਹਿੰਦੇ ਨੇ, ਅੰਧੇ ਇਹ ਨਾ ਆਖੀਐਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸੇਈ ਨਾਨਕਾ ਜੋ ਖਸਮੋਂ ਕੁੱਥੇ ਜਾਏ। ਅਸਲ ਵਿੱਚ ਜਿਹੜੇ ਉਸ ਮਾਲਕ ਨਾਲੋਂ ਟੁੱਟੇ ਹੋਏ ਨੇ ਉਹ ਅੰਧੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਮਾਇਆ ਨੇ ਐਸਾ ਪਰਦਾ ਪਾ ਦਿੱਤਾ, ਪਾਤਸ਼ਾਹ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ। ਦੇਖੋ, ਕਿਸੇ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ, ਕਿਸੇ ਨੂੰ ਅੱਖਾਂ ਦੇ ਨਾਲ ਵੇਖਿਆ ਅਤੇ ਵੇਖ ਕੇ ਮਨੁੱਖ ਪ੍ਰਭਾਵਿਤ ਹੋ ਜਾਂਦਾ। ਜੇ ਅੱਖਾਂ ਨਾਲ ਨਹੀਂ ਨਾ ਵੇਖਿਆ ਤਾਂ ਉਸ ਦੇ ਬੋਲ ਸੁਣੇ ਨੇ ਅਤੇ ਸੁਣਨ ਦੇ ਨਾਲ ਪ੍ਰਭਾਵਿਤ ਹੋ ਗਿਆ। ਪਰ ਮਾਇਆ ਕੀ ਕਰਦੀ ਹੈ, ਇਹ ਦੋਵੇਂ ਸਰੋਤ ਹੀ ਬੰਦ ਕਰ ਦਿੰਦੀ ਹੈ। ना ते अखां नाल वेखण देंदी है ते ना कन्नां नाल कुछ सुननी देंदी है। इसने मनुख नूं अन्ना भी कर दिता ते कन्नां तों बोला भी कर दिता, नज़र भी नहीं आउंदा, सुनाई भी नहीं दिंदा। हुण इत्थे पातशाह जी कहिंदे ने कि जानत दूर, कहिंदे ने मनुख ने दूर जाणिया परमात्मा नूं। दो तरह की दूरी है, एक दूरी वो है जिसनों कहिंदे ने बैरूनी दूरी, एक दूरी वो है जिनू अंदरूनी दूरी कहिंदे ने। इंज कह लईए कि एक दूरी है जिहड़ी मन करके दूरी है, एक दूरी वो है जिनू तन करके दूरी आख्या जांदा है, तन करके दूरी। कई वारी असीं इह वेखदे आं कि कोई मनुख जिहड़ा साडे कोल बैठा है ते किसे बंदे ने पुछ लिया, कहन लगा मित्रा जिहड़ा बंदा तेरे कोल बैठा है कौन है, ते वो पता की जवाब दिंदा, कहन लगा जी मैं नहीं जानदा, कोई दूर दा ही है, हद हो गई तेरे ते कोल बैठा है। ते कह दिता गया कि नहीं वो दूर दा है। क्यों दूर दा है? तन करके कोल बैठा है पर मन करके दूरी है, मन करके नेड़ता नहीं है, तो कह दिता है तो कोई दूर दा है। किसी मनुख का नाम लै हजारां मील दूर बैठा है, बस नाम लैन की देर सी, हाथ छाती ते आ गया तो कहन लगा मेरा तो बड़ा ही नेड़े दा है, वो तो मेरा बड़े नेड़े है। हजारां मील दूर बैठा भी नेड़े है ते दो फुट की दूरी ते बैठा भी वो बहुत दूर है। कारण की है कि दूरी जिहड़ी है ना वो मन करके है, अंदरूनी दूरी है। मनुख परमात्मा तो तन करके दूर नहीं जा सकता, क्योंकि परमात्मा ते साडे कोल है। दुकालंग परनासी दयालंग स्वरूपे सदा अंग संगे अभंगंग बबूते, वो परमात्मा ते बिल्कुल साडे नेड़े है। भगत रविदास जी ने बड़ा प्यारा वचन किया है, वो कहिंदे ने कह रविदास हाथ पै नेरै सहजे होए सो होई। कहिंदे ने वह परमात्मा ते इन्ना नेड़े है, इन्ना नेड़े है कि हाथ नालों भी नेड़े। हुण हाथ नालों नेड़े क्यों आख्या गया? क्योंकि थोड़े तन नूं जदों किते कोई दुख पहुँचदा, कोई अख ते चोट आ गई, मत्थे ते चोट आ गई, पैर ते चोट आ गई, ते साडे शरीर दे अंगां विच्चों सब तो पहला उत्थे केड़ा अंग है जिहड़ा पहुँच करदा है? वो है मनुख दा हाथ। बस चोट आउण दी देर सी, उत्थे वेले हाथ पहुँच गया। इन्नी नज़दीकी है हाथ दी, पर भगत जी कहिंदे ने नहीं प्यारिया, जिस परमात्मा नूं तू दूर मन के बैठा ना, असल विच ओ ते हाथ तो भी नेड़े है, हाथ नालों भी नेड़े है। पर दूर नज़र आउंदा है। साहब जी कहिंदे ने गावै को जापै दिसै दूर, कोई गा रहा है तू बहुत दूर है, बहुत दूर है। गावे को वेखै हाद राह दूर, कोई गा रहा है कि तू ते हाजर नाजर है। कोई गा रहा है बहुत दूर है, कोई गा रहा है बहुत नेड़े है। असल विच ये मनुख की अपनी अवस्था है। तो मनुख ने परमात्मा नूं दूर जान लिया। साहब जी कहिंदे ने क्यों दूर जाणिया? है हजूर कत दूर बतावो, दुंदर बांधो सुंदर पावो। कहिंदे ने हाजर नाजर है, ਪਰ ਤੂੰ ਕਿਤੇ ਆਪਣੇ ਫੁਰਨਿਆਂ ਨੂੰ ਕੰਟਰੋਲ ਵਿੱਚ ਕਰਕੇ ਵੇਖ। ਤੇਰੇ ਅੰਦਰ ਦੇ ਫੁਰਨੇ ਜਿਹੜੇ ਨੇ ਉਹ ਮਾਲਕ ਨੂੰ ਤਾਂ ਨਜ਼ਰ ਹੀ ਨਹੀਂ ਆਉਣ ਦਿੰਦੇ। ਭਾਂਬੀਰੀ ਕੇ ਪਾਤ ਪਰਦੋ ਬਿਨ ਪੇਖੈ ਦੂਰ ਆਇਓ। ਭੰਬੀਰੀ ਦਾ ਭਾਵ ਕਿ ਤਿਤਲੀ ਦੇ ਖੰਭ ਜਿੰਨਾ ਮਨੁੱਖ ਵਿੱਚ ਅਤੇ ਪਰਮਾਤਮਾ ਵਿੱਚ ਪੜਦਾ ਨਜ਼ਰ ਨਹੀਂ ਆਇਆ। ਇਹ ਕਾਹਦਾ ਪੜਦਾ? ਇਹੀ ਪੜਦਾ ਹੈ ਵਾਸ਼ਨਾਵਾਂ ਦਾ ਪੜਦਾ। ਇਸ ਪਰਦੇ ਕਰਕੇ ਹੀ ਦੂਰੀ ਬਣੀ ਹੋਈ ਹੈ। ਤੇ ਸਾਹਿਬ ਜੀ ਕਹਿੰਦੇ ਨੇ ਜਿਸ ਦਿਨ ਉਸ ਮਾਲਕ ਨੇ ਇਹ ਪਰਦਾ ਚੁੱਕ ਦਿੱਤਾ, ਗੁਰੂ ਨੇ ਪਰਦਾ ਚੁੱਕਿਆ, ਗੁਰੂ ਨੇ ਕਪਾਟ ਖੋਲ ਦਿੱਤੇ, ਦਰਸ਼ਨ ਪਿਆਸੀ ਦਿਨ ਸਰਾਤ। ਸਾਹਿਬ ਕਹਿੰਦੇ ਨੇ ਦਿਨੇ ਰਾਤ ਪਿਆਸ ਪੈਦਾ ਹੋ ਗਈ ਉਸ ਨੂੰ ਮਿਲਣ ਦੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਗੁਰੂ ਨੇ ਕਿਰਪਾ ਕਰਕੇ ਜਦੋਂ ਕਪਾਟ ਖੋਲ ਦਿੱਤੇ, ਜਿਹੜਾ ਪੜਦਾ ਸੀ ਚੁੱਕ ਦਿੱਤਾ, ਤੇ ਉਸ ਪਰਮਾਤਮਾ ਦੇ ਨਾਲ, ਉਸ ਮਿੱਤਰ ਦੇ ਨਾਲ, ਹਰੀ ਦੇ ਨਾਲ ਮੇਲ ਹੋ ਗਿਆ। ਇੱਥੇ ਵੀ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ ਕਿ ਮਨੁੱਖ ਜਿਹੜੇ ਮਾਇਆ ਦੇ ਭਰਮ ਦਾ ਪੜਦਾ ਇਸ 'ਤੇ ਪਿਆ ਹੋਇਆ, ਉਹਦੇ ਕਰਕੇ ਇਸ ਨੇ ਇਹ ਸਮਝ ਲਿਆ ਕਿ ਪਰਮਾਤਮਾ ਦੂਰ ਹੈ। ਅਤੇ ਜਦੋਂ ਇਹ ਸਮਝਦੇ ਨੇ ਕਿ ਪਰਮਾਤਮਾ ਦੂਰ ਹੈ, ਤਾਂ ਅੰਦਰੋਂ ਇਹਦੇ ਭੈ ਚਲਾ ਗਿਆ, ਅੰਦਰੋਂ ਇਹਦੇ ਡਰ ਜਿਹੜਾ ਸੀ ਨਾ ਉਹ ਖਤਮ ਹੋ ਗਿਆ। ਸੱਚ ਜਾਣਿਓ, ਮੈਨੂੰ ਮਾਫ ਕਰਿਆ ਜੇ, ਅਸੀਂ ਕਈ ਵਾਰੀ ਮੈਂ ਵੇਖਦਾ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਵੀ ਐਸੇ ਬੋਲ ਕਬੋਲ ਬੋਲੇ ਸੁਣੇ ਜਾਂਦੇ ਨੇ, ਉਹ ਕਰਮ ਕੀਤੇ ਜਾਂਦੇ ਨੇ ਕਿ ਸੰਸਾਰ ਦਾ ਸਾਊਪੁਣਾ ਸ਼ਰਮਸਾਰ ਹੋ ਜਾਂਦਾ ਵੇਖ ਕੇ। ਪਰ ਇਹ ਕੌਣ ਕਰਦੇ ਨੇ ਜਿਹੜੇ ਗੁਰੂ ਦੇ ਕੋਲ ਹੁੰਦਿਆਂ ਵੀ ਅੱਖਾਂ 'ਤੇ ਪੜਦਾ ਪਿਆ ਅਤੇ ਗੁਰੂ ਨੂੰ ਦੂਰ ਸਮਝਦੇ ਨੇ, ਜਿਹੜੇ ਇਹ ਸਮਝਦੇ ਨੇ ਕਿ ਗੁਰੂ ਕਿਹੜਾ ਵੇਖਦਾ। ਗੁਰੂ ਨੂੰ ਕੀ ਪਤਾ ਲੱਗਦਾ? ਬੰਦਾ ਸੰਸਾਰ ਕੋਲੋਂ ਕੁਝ ਲੁਕਾ ਸਕਦਾ, ਪਰ ਸੱਚ ਜਾਣਿਓ ਨਿਰੰਕਾਰ ਕੋਲੋਂ ਕੁਝ ਨਹੀਂ ਜੇ ਲੁਕਦਾ। ਪਰ ਮਨੁੱਖ ਦੇ ਅੰਦਰ ਦਾ ਇੱਕ ਭਰਮ ਹੈ। ਮੇਰੇ ਪਾਤਸ਼ਾਹ ਜੀ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਯਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਧਨਾਸਰੀ ਰਾਗ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਯਤਨ ਕਰੈ ਮਾਨੁਖ ਡਹਿਕਾਵੈ। ਯਤਨ ਦਾ ਅਰਥ ਇੱਥੇ ਬਹੁ ਵਚਨ ਹੈ, ਭਈ ਇੱਕ ਨਹੀਂ, ਬੰਦਾ ਹਜ਼ਾਰਾਂ ਹੀ ਯਤਨ ਕਰਦਾ। ਮਾਨੁੱਖ ਡਹਿਕਾਵੈ ਭਾਵ ਕਿ ਮਨੁੱਖ ਨੂੰ ਧੋਖਾ ਦਿੰਦਾ, ਮਨੁੱਖ ਦੇ ਨਾਲ ਠੱਗੀਆਂ ਮਾਰਦਾ, ਬੜੇ ਯਤਨ ਕਰਦਾ ਔਰ ਸਮਝਦਾ ਇਹ ਹੈ ਕਿ ਜੋ ਮੈਂ ਕਰਦਾ ਕਿਹੜਾ ਕਿਸੇ ਨੂੰ ਪਤਾ ਲੱਗਦਾ। ਸੰਸਾਰ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਬੜਾ ਯਤਨ ਕੀਤਾ ਜਾਂਦਾ। ਔਰ ਇਹ ਅਡੰਬਰ ਜਿਹੜੇ ਨਾ, ਇਹ ਧਰਮ ਦੀ ਦੁਨੀਆ ਵਿੱਚ ਤੁਹਾਨੂੰ ਬਹੁਤਾ ਨਜ਼ਰ ਆਏਗਾ। ਧਰਮ ਦੀ ਆੜ ਵਿੱਚ ਜ਼ਿਆਦਾ ਠੱਗੀਆਂ ਤੁਹਾਨੂੰ ਨਜ਼ਰ ਆਉਣਗੀਆਂ। ਕੋਈ ਆਪਣੇ ਆਪ ਨੂੰ ਰੱਬ ਬਣ ਕੇ ਬੈਠ ਜਾਂਦਾ ਅਤੇ ਠੱਗੀਆਂ ਮਾਰਦਾ ਲੋਕਾਂ ਦੇ ਨਾਲ, ਕੋਈ ਆਪਣੇ ਆਪ ਨੂੰ ਭਗਵਾਨ ਅਖਵਾਉਣ ਲੱਗ ਪੈਂਦਾ ਅਤੇ ਠੱਗੀਆਂ ਲੋਕਾਂ ਦੇ ਨਾਲ ਮਾਰਦਾ। ਪਰ ਅੰਦਰ ਤਾਂ ਇਹ ਹੀ ਹੈ ਨਾ ਕਿ ਮੈਨੂੰ ਕਿਹੜਾ ਕੋਈ ਵੇਖਦਾ। ਜਿੰਨਾ ਚਿਰ ਪੜਦਾ ਪਿਆ ਹੋਇਆ ਉਨੀ ਦੇਰ ਠੱਗੀ ਜਿਹੜੀ ਉਹ ਚੱਲੀ ਜਾਂਦੀ ਹੈ। ਪਰ ਲੱਖ ਵੀ ਯਤਨ ਕਰੇ ਉਸ ਪਰਮਾਤਮਾ ਕੋਲੋਂ ਕੁਝ ਨਹੀਂ ਲੁਕਾਇਆ ਜਾ ਸਕਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਹਟ ਪਟਣ ਬਿਜ ਮੰਦਰ ਪੰਨੈ ਕਰ ਚੋਰੀ ਕਰ ਲਿਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਉਸਤੇ ਕਹਾਂ ਛਪਾਵੈ। ਕਹਿੰਦੇ ਨੇ ਇੱਧਰੋਂ ਉੱਧਰੋਂ ਵੇਖਦੈ, ਸ਼ਹਿਰ ਦੇ ਵਿੱਚ ਗਿਆ ਦੁਕਾਨਾਂ 'ਤੇ ਚੋਰੀ ਕਰਦਾ, ਘਰਾਂ 'ਤੇ ਚੋਰੀ ਕਰਦਾ, ਅਤੇ ਅੱਗੋਂ ਪਿੱਛੋਂ ਵੇਖਦਾ ਕਿ ਮੈਨੂੰ ਕਿਤੇ ਕੋਈ ਵੇਖਦਾ ਤਾਂ ਨਹੀਂ। ਪਰ ਗੁਰੂ ਸਵਾਰਿਓ ਉਸ ਮਾਲਕ ਕੋਲੋਂ ਕਿਹੜਾ ਲੁਕਾਏਗਾ? ਉਹ ਜਿਹੜਾ ਬੈਠਾ ਹੀ ਅੰਦਰ ਹੈ ਉਹਦੇ ਕੋਲੋਂ ਨਹੀਂ ਲੁਕਾਇਆ ਜਾ ਸਕਦਾ ਕੁਝ ਵੀ। ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਯਤਨ ਕਰੇ ਮਾਨੁਖ ਡਹਿਕਾਵੇ, ਪਰ ਨਾਲ ਕਹਿ ਦਿੱਤਾ ਕਹਿੰਦੇ ਨੇ ਉਹ ਅੰਤਰ ਜਾਮੀ ਜਾਣੈ। ਉਹ ਜਿਹੜੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਤਾਂ ਅੰਦਰ ਦੀਆਂ ਜਾਣਦਾ, ਉਹ ਤਾਂ ਜਦੋਂ ਮਨ ਵਿੱਚ ਫੁਰਨਾ ਬਣਿਆ ਸੀ ਉਦੋਂ ਹੀ ਪਤਾ ਲੱਗ ਗਿਆ ਉਸ ਮਾਲਕ ਨੂੰ, ਉਹਦੇ ਕੋਲੋਂ ਨਹੀਂ ਲੁਕਾਇਆ ਜਾ ਸਕਦਾ ਹੈ।
ਪਾਪ ਕਰੇ ਕਰ ਮੂੰਹ ਕਰ ਪਾਵੇ ਭੇਖ ਕਰੇ ਨਿਰਬਾਨੈ,
ਭੇਖ ਕਰੇ ਨਿਰਬਾਨੈ। ਭਾਵ ਕੀ ਹੈ ਕਿ ਜਿਹੜਾ ਭੇਖ ਹੈ ਨਾ ਉਹ ਕਰਦਾ ਧਾਰਮਿਕ ਪੁਰਸ਼ਾਂ ਵਾਲਾ, ਲਿਬਾਸ ਧਾਰਮਿਕ ਪਾਉਂਦਾ, ਲੋਕਾਂ ਵਿੱਚ ਇਹ ਸ਼ੋਅ ਕਰਦਾ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਪਾਪ ਕਰੇ ਕਰ ਮੁਕਰ ਪਾਵੇ, ਪਾਪ ਵੀ ਕਰਦਾ ਅਤੇ ਉਸ ਨੂੰ ਤਸਲੀਮ ਵੀ ਨਹੀਂ ਕਰਦਾ, ਅਤੇ ਸਮਝਦਾ ਇਹ ਹੈ ਕਿ ਜੋ ਮੈਂ ਕਰਨਾ ਕਿਸੇ ਨੂੰ ਕਿਹੜਾ ਪਤਾ, ਲੋਕਾਂ ਵਿੱਚ ਇਹ ਸ਼ੋਅ ਕਰਦਾ ਕਿ ਮੇਰੇ ਵਰਗਾ ਤਾਂ ਧਰਮੀ ਕੋਈ ਨਹੀਂ, ਪਾਪ ਬੜੇ ਕਰਦਾ ਪਰ ਕਰਕੇ ਮੁੱਕਰ ਜਾਂਦਾ। ਮੈਂ ਵੇਖਦਾ ਧਾਰਮਿਕ ਲਿਬਾਸ ਪਾਇਆ ਹੁੰਦਾ, ਅਗਰ ਕੋਈ ਕੰਮ ਕੀਤਾ ਨਾ, ਨਿੱਕੀ ਨਿੱਕੀ ਗੱਲ 'ਤੇ ਮੈਂ ਵੇਖਿਆ ਝੂਠ ਬੋਲਦੇ ਜਿਹਦਾ ਕਿ ਕੋਈ ਅਰਥ ਵੀ ਨਹੀਂ ਹੋਣਾ, ਆਪਣੇ ਆਪ 'ਚ ਕੋਈ ਪ੍ਰਾਪਤੀ ਵੀ ਨਹੀਂ ਹੋਣੀ, ਪਰ ਨਿੱਕੀਆਂ ਨਿੱਕੀਆਂ ਗੱਲਾਂ ਵਾਸਤੇ ਬੰਦਾ ਝੂਠ ਬੋਲੇਗਾ। ਅਤੇ ਕਈ ਮੈਂ ਵੇਖਦਾ ਉਹ ਨਾਲ ਦੂਜਿਆਂ ਦੀਆਂ ਗਵਾਹੀਆਂ ਵੀ ਪੁਆਏ ਜਾਣਗੇ, ਜੀ ਫਲਾਣੇ ਨੂੰ ਪੁੱਛ ਲਓ ਭਾਵੇਂ, ਅਤੇ ਉਹ ਵੀ ਵਿਚਾਰੇ ਚਾਬੀ ਵਾਲੇ ਬਾਵੇ ਵਾਂਗੂ ਅੱਗੋਂ ਸਿਰ ਮਾਰੀ ਜਾਣਗੇ। ਅੰਦਰੋਂ ਭਾਵੇਂ ਮਨ ਮੰਨਦਾ ਹੋਵੇ ਕਿ ਨਹੀਂ ਮੈਨੂੰ ਤਾਂ ਝੂਠਾ ਹੀ ਮਨਾਈ ਜਾ ਰਿਹਾ, ਪਰ ਨਿੱਕੀ ਨਿੱਕੀ ਗੱਲ ਵਾਸਤੇ ਝੂਠ ਬੋਲਣਗੇ ਅਤੇ ਕਹਿਣਗੇ ਆਪਣੇ ਆਪ ਨੂੰ ਧਰਮੀ ਵੀ ਮੇਰੇ ਵਰਗਾ ਤਾਂ ਧਰਮੀ ਕੋਈ ਨਹੀਂ। ਸਾਹਿਬ ਜੀ ਕਹਿੰਦੇ ਨੇ ਪਾਪ ਕਰੇ ਕਰ ਮੁਕਰ ਪਾਵੇ, ਪਾਪ ਕਰਦਾ ਅਤੇ ਫਿਰ ਮੁੱਕਰ ਜਾਂਦਾ ਕਿ ਨਹੀਂ ਮੈਂ ਤਾਂ ਕੀਤਾ ਹੀ ਨਹੀਂ, ਕੋਈ ਗੱਲ ਕੀਤੀ ਅਤੇ ਇੱਕ ਮਿੰਟ 'ਚ ਹੀ ਮੁੱਕਰ ਗਿਆ, ਨਹੀਂ ਜੀ ਮੈਂ ਤਾਂ ਕੀਤੀ ਨਹੀਂ। ਪਰ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਉਹਦੇ ਕੋਲੋਂ ਕਿਵੇਂ ਲੁਕਾਏਗਾ ਜਿਹੜਾ ਤੇਰੇ ਅੰਦਰ ਬੈਠਾ, ਉਹਦੇ ਕੋਲੋਂ ਨਹੀਂ ਲੁਕਾਇਆ ਜਾਣਾ। ਤੂੰ ਧਰਮੀਆਂ ਵਾਲਾ ਭੇਖ ਤੇ ਬਣਾ ਲਿਆ, ਪਰ ਜਿਹੜੇ ਤੇਰੇ ਕਰਮ ਨੇ ਨਾ ਉਹ ਕੁਕਰਮੀਆਂ ਵਾਲੇ ਨੇ, ਉਹ ਧਰਮੀਆਂ ਵਾਲੇ ਨਹੀਂ। ਪਾਤਸ਼ਾਹ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਪਾਪ ਕਰੇ ਕਰ ਮੁਕਰ ਪਾਵੇ ਭੇਖ ਕਰੇ ਨਿਰਬਾਨੈ। ਧਰਮੀਆਂ ਵਾਲੇ ਭੇਖ ਬਣਾ ਲਏ, ਆਪਣੇ ਆਪ ਨੂੰ ਕਹਿ ਦਿੱਤਾ ਮੈਂ ਨਿਸ਼ਕਾਮ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਐਸੇ ਪੰਡਤਾਂ ਨੂੰ ਸੁਚੇਤ ਕੀਤਾ ਸੀ ਜਿਹੜੇ ਕਹਿੰਦੇ ਸਨ ਕਿ ਮੈਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ, ਅਤੇ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇਹਦੇ ਅੱਗੇ ਜਿਹੜਾ ਲੋਟਾ ਪਿਆ ਨਾ ਚੁੱਕ ਕੇ ਪਿੱਛੇ ਰੱਖ ਦੇ। ਲੋਟਾ ਚੁੱਕ ਕੇ ਪਿੱਛੇ ਰੱਖ ਦਿੱਤਾ ਅਤੇ ਮੁੜ ਕੇ ਅੱਗ ਦਾ ਰੂਪ ਬਣਿਆ ਫਿਰੇ। ਮੈਂ ਸਵਾਹ ਕਰ ਦਿਆਂਗਾ ਜਿਹਨੇ ਮੇਰਾ ਲੋਟਾ ਚੁੱਕਿਆ, ਅਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਤੈਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਏ, ਤੈਨੂੰ ਪਿੱਛੇ ਪਿਆ ਲੋਟਾ ਨਜ਼ਰ ਨਹੀਂ ਆਉਂਦਾ। ਐਸੇ ਵੀ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਆਪਣੇ ਆਪ ਨੂੰ ਨਿਸ਼ਕਾਮ ਅਖਵਾਉਣ ਵਾਲਾ ਸਾਧੂ ਬਾਹਰ ਸਮਾਧੀ ਲਾ ਕੇ ਬੈਠਾ ਅਤੇ ਇੱਕ ਚੇਲਾ ਨਾਲ ਬੈਠਾ ਸੀ। ਕੋਈ ਰੱਬੀ ਪਿਆਰਾ ਆਇਆ, ਉਹਨੇ ਆ ਕੇ ਨਾ ਸੋਚਿਆ ਵੀ ਸਾਧੂ ਮਹਾਰਾਜ ਬੈਠੇ ਨੇ। ਉਹਨੇ 5 ਕੁ ਦੁੱਪੜ ਰੁਪਈਏ ਉਹਦੇ ਅੱਗੇ ਰੱਖ ਦਿੱਤੇ। ਹੁਣ ਅੱਖਾਂ ਬੰਦ ਨੇ ਅਤੇ ਚੇਲੇ ਨੇ ਇਹ ਸਮਝਿਆ ਕਿ ਸਾਧੂ ਮਹਾਰਾਜ ਦੀਆਂ ਤੇ ਅੱਖਾਂ ਬੰਦ ਨੇ। ਉਹਨੇ ਕੀ ਕੀਤਾ, ਇੱਕ ਵਿੱਚੋਂ ਚੁੱਕ ਲਿਆ, ਇੱਕ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਿਆ। ਥੋੜ੍ਹੀ ਦੇਰ ਬਾਅਦ ਜਦੋਂ ਅੱਖਾਂ ਖੁੱਲੀਆਂ ਅਤੇ ਚੇਲੇ ਨੇ ਕਹਿ ਦਿੱਤਾ, ਮਹਾਰਾਜ ਇੱਕ ਰੱਬ ਦਾ ਪਿਆਰਾ ਆਇਆ ਸੀ ਅਤੇ ਉਹ ਅੱਜ 4 ਦਮੜੇ ਰੱਖ ਕੇ ਚਲਾ ਗਿਆ। ਅਤੇ ਸਾਧੂ ਪਤਾ ਕੀ ਕਹਿੰਦਾ, ਕਹਿਣ ਲੱਗਾ ਖੜਾਕ ਤੇ 5 ਦਾ ਆਇਆ ਸੀ, ਹੁਣ 4 ਕਿਵੇਂ ਰਹਿ ਗਏ ਨੇ। ਵਿਖਾਵਾ ਕੇਵਲ ਜ਼ਿਆਦਾ ਹੈ, ਅੰਦਰ ਦੀ ਖਿੱਚ ਕੇਵਲ ਮਾਇਆ ਦੀ ਹੈ। ਕਹਿੰਦਾ ਆਵਾਜ਼ 5 ਦੀ ਆਈ ਸੀ, 4 ਕਿਵੇਂ ਰਹਿ ਗਏ। ਤੂੰ ਮੇਰੇ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਾਪ ਕਰੇ ਕਰਮੁਕਰ ਪਾਵੇ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, 10 ਤਰ੍ਹਾਂ ਦੇ ਪਾਪ ਮੰਨੇ ਗਏ ਨੇ, ਬਾਕੀ ਸ਼ਾਖਾਵਾਂ ਨੇ, ਜਿਨ੍ਹਾਂ ਵਿੱਚੋਂ 4 ਪਾਪ ਕੇਵਲ ਜ਼ਬਾਨ ਦੇ ਨੇ, 3 ਪਾਪ ਤਨ ਦੇ ਨੇ ਅਤੇ 3 ਪਾਪ ਹੀ ਮਨ ਦੇ ਨੇ। ਇਸ ਤਰ੍ਹਾਂ 10 ਪਾਪ ਬਣਦੇ ਨੇ। ਕੌੜਾ ਬੋਲਣਾ, ਵਿਅਰਥ ਬੋਲਣਾ, ਫਿੱਕਾ ਬੋਲਣਾ, ਝੂਠ ਬੋਲਣਾ, ਇਹ ਜ਼ਬਾਨ ਦੇ ਪਾਪ। ਜੇ ਕਿਸੇ ਦੀ ਜਾਨ ਬਾਰੇ ਬੁਰਾ ਸੋਚ ਲਿਆ, ਕਿਸੇ ਦੇ ਮਾਲ ਬਾਰੇ ਬੁਰਾ ਸੋਚ ਲਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚ ਲਿਆ, ਇਹ ਮਨ ਦੇ ਪਾਪ ਨੇ। ਕਿਸੇ ਦੀ ਜਾਨ ਲੈ ਲਈ, ਕਿਸੇ ਦਾ ਮਾਲ ਖੋਹ ਲਿਆ, ਇੱਜ਼ਤ ਆਬਰੂ ਲੁੱਟ ਲਈ, ਇਹ ਤਨ ਦੇ ਪਾਪ ਨੇ। ਇਸ ਤਰ੍ਹਾਂ ਗਿਣਤੀ 10 ਬਣਦੀ ਹੈ। ਪਰ ਮਨੁੱਖ ਰੋਜ਼ਮਰਾ ਜ਼ਿੰਦਗੀ ਵਿੱਚ ਬੜੇ ਪਾਪ ਕਰਦਾ, ਪਰ ਕਰਕੇ ਤੇ ਮੁੜ ਕੇ ਕਹਿੰਦਾ ਮੇਰੇ ਜਿੰਨਾ ਤੇ ਦਾਨੀ ਕੋਈ ਨਹੀਂ, ਨਿਰਮਲ ਕੋਈ ਨਹੀਂ। ਪਾਪ ਕਰੇ ਕਰ ਮੁਕਰ ਪਾਵੇ, ਕਹਿੰਦੇ ਨੇ ਪਾਪ ਕਰਦਾ ਤੇ ਫਿਰ ਮੁਕਰ ਜਾਂਦਾ। ਭੇਖ ਕਰੇ ਨਿਰਬਨ, ਸਾਧੂ ਸੰਤਾਂ ਵਾਲਾ ਭੇਖ ਬਣਾਇਆ ਹੋਇਆ ਹੈ।
ਜਾਨਤ ਦੂਰ ਤੁਮਹੇ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ।
ਪਰਮਾਤਮਾ ਨੂੰ ਇਹ ਦੂਰ ਸਮਝਦੈ ਤੇ ਸਾਹਿਬ ਜੀ ਕਹਿੰਦੇ ਨੇ ਉਤ ਤਾਕੈ ਉਤ ਤੇ ਉਤ ਪੇਖੈ, ਕਦੇ ਉਧਰ ਨੂੰ ਵੇਖਦਾ, ਉਧਰੋਂ ਫਿਰ ਦੂਜੇ ਪਾਸੇ ਨੂੰ ਵੇਖਦਾ। ਭਾਵ ਕੀ ਹੈ, ਇਧਰੋਂ ਵੀ ਠੱਗੀ ਮਾਰ ਲਈ, ਫਿਰ ਦੂਜੇ ਪਾਸਿਓਂ ਵੀ ਠੱਗੀ ਮਾਰ ਲਈ, ਆਵੇ ਲੋਭੀ ਫੇਰ। ਮਾਇਆ ਦੇ ਲਾਲਚ ਵਿੱਚ ਇੰਨਾ ਲੋਭ ਦਾ ਗ੍ਰਸਿਆ ਹੋਇਆ ਹੈ ਕਿ ਹਰ ਪਾਸੇ ਇਹ ਠੱਗੀਆਂ ਮਾਰਦਾ ਫਿਰਦਾ। ਜਿਉਂ ਕੂਕਰ ਹਰਕਾਇਆ ਧਾਵੈ ਤੈ ਡਹਿ ਦਿਸ ਜਾਏ, ਲੋਭੀ ਜੰਤ ਨਾ ਜਾਣੇ ਭਖ ਅਪਖ ਸਭ ਖਾਏ। ਜਿਵੇਂ ਹਲਕਾ ਕੁੱਤਾ ਦੌੜਿਆ ਫਿਰਦਾ ਨਾ, ਤੇ ਲੋਭ ਵਿੱਚ ਗ੍ਰਸਿਆ ਹੋਇਆ ਬੰਦਾ ਇਸੇ ਤਰ੍ਹਾਂ ਹੀ ਸਾਰੇ ਥਾਵਾਂ ਤੇ ਉਹ ਠੱਗੀਆਂ ਮਾਰਦਾ, ਭਾਵੇਂ ਆਮ ਲੋਕਾਂ ਨਾਲ ਠੱਗੀ ਮਾਰੇ ਤੇ ਭਾਵੇਂ ਰੱਬ ਦੇ ਨਾਂ ਤੇ ਠੱਗੀ ਮਾਰੇ। ਪਰ ਲੋਭੀ ਬੰਦਾ ਜਿਹੜਾ ਉਹ ਹਰ ਥਾਂ ਤੇ ਠੱਗੀਆਂ ਮਾਰਦਾ ਫਿਰਦਾ। ਡਾਕਟਰ ਸਰ ਮੁਹੰਮਦ ਇਕਬਾਲ ਨੇ ਕਿਹਾ, ਉਹ ਕਹਿੰਦੇ ਨੇ ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਕਹੀਏ ਖੁਦਾ ਕੋ ਵੇਚ ਦੇਤੇ ਹੈ। ਕਹਿੰਦੇ ਨੇ ਇਹ ਤੇ ਰੱਬ ਦਾ ਵੀ ਸੌਦਾ ਕਰ ਜਾਂਦੇ ਨੇ ਜਿਹੜੇ ਲੋਭੀ ਨੇ, ਇਹ ਤੇ ਗੁਰੂ ਦੇ ਨਾਲ ਵੀ ਸੌਦੇਬਾਜ਼ੀ ਕਰ ਜਾਂਦੇ ਨੇ। ਕਿਉਂਕਿ ਲੋਭੀ ਬੰਦਾ ਜਿਹੜਾ ਉਹਦੀ ਹਲਕੇ ਕੁੱਤੇ ਵਾਲੀ ਅਵਸਥਾ ਬਣ ਜਾਂਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਕਿ ਐਸਾ ਲੋਭ ਵਿੱਚ ਗ੍ਰਸਿਆ ਹੋਇਆ ਬੰਦਾ ਇੱਧਰ ਠੱਗੀ ਮਾਰ ਕੇ ਫਿਰ ਉੱਧਰ ਵੇਖਦਾ, ਫਿਰ ਤੀਜੇ ਘਰ, ਹਰ ਪਾਸੇ ਉਹ ਠੱਗੀਆਂ ਮਾਰਦਾ ਫਿਰਦਾ ਹੈ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਕਹਿੰਦੇ ਨੇ ਜਿੰਨੀ ਦੇਰ ਤੱਕ ਮਾਇਆ ਦਾ ਗ੍ਰਸਿਆ ਬੰਦਾ ਇਹਦੀ ਭਟਕਣਾ ਖਤਮ ਨਹੀਂ ਹੁੰਦੀ, ਭਰਮਾਂ ਦਾ ਅਰਥ ਹੈ ਭਟਕਣਾ, ਇਹਦੇ ਮਨ ਦੀ ਭਟਕਣਾ ਜਿੰਨੀ ਦੇਰ ਖਤਮ ਨਹੀਂ ਨਾ ਹੁੰਦੀ, ਕਹਿੰਦੇ ਨੇ ਉਨੀ ਦੇਰ ਤੱਕ ਇਹ ਇਹਨਾਂ ਬੰਧਨਾਂ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ ਹੈ।
ਕਾਹੋ ਨਾਨਕ ਦਇਆਲ ਸਵਾਮੀ ਸੰਤ ਭਗਤ ਜਨ ਸੋਈ।
ਹੇ ਨਾਨਕ ਆਖ, ਜਿਨ੍ਹਾਂ ਤੇ ਉਹ ਪਰਿਪੂਰਨ ਪਰਮਾਤਮਾ ਦਇਆ ਕਰਦਾ, ਜਿਨ੍ਹਾਂ ਤੇ ਮੇਰ ਦੀ ਨਜ਼ਰ ਉਹ ਕਰਦਾ ਨਾ, ਅਸਲ ਵਿੱਚ ਉਹ ਹੀ ਭਗਤ ਹੈ, ਉਹ ਹੀ ਸੰਤ ਹੈ ਅਤੇ ਉਹ ਹੀ ਜਨ ਹੈ, ਉਹ ਹੀ ਸੇਵਕ ਹੈ, ਉਹ ਹੀ ਸੰਤ ਹੈ, ਉਹ ਹੀ ਭਗਤ ਹੈ ਜਿਹਦੇ 'ਤੇ ਉਸ ਪਰਿਪੂਰਨ ਪਰਮਾਤਮਾ ਨੇ ਦਇਆ ਕਰ ਦਿੱਤੀ ਹੈ, ਜਿਹੜਾ ਉਹਦੀ ਦਇਆ ਦਾ ਪਾਤਰ ਬਣ ਗਿਆ, ਅਤੇ ਉਹਦੀ ਮਿਹਰ ਦੀ ਨਜ਼ਰ ਉਹਨਾਂ 'ਤੇ ਹੁੰਦੀ ਹੈ ਜਿਹੜੇ ਗੁਰੂ ਦੇ ਬਚਨਾਂ ਅਨੁਸਾਰ ਚੱਲਦੇ ਨੇ, ਜਿਹੜੇ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਕੇ ਤੁਰਦੇ ਨੇ, ਉਹਨਾਂ 'ਤੇ ਉਹਦੀ ਉਹ ਨਜ਼ਰ ਦੇ ਪਾਤਰ ਬਣਦੇ ਨੇ। ਗੁਰੂ ਸਵਾਰਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਅੱਜ ਪਾਵਨ ਜੋਤੀ ਜੋਤ ਪੁਰਬ ਹੈ, ਗੁਰੂ ਜੋਤ ਹੈ, ਇਸੇ ਕਰਕੇ ਜੋਤੀ ਜੋਤ ਪੁਰਬ ਕਿਹਾ ਜਾਂਦਾ ਹੈ ਕਿ ਉਹ ਜੋਤ ਪਰਮਾਤਮਾ ਜੋਤ ਸਰੂਪ ਹੈ, ਉਸ ਦੀ ਜੋਤ ਸਾਰਿਆਂ ਵਿੱਚ ਵਿਆਪਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਜੋਤ ਜਦੋਂ ਪ੍ਰਗਟ ਹੋਈ ਪਟਨਾ ਸਾਹਿਬ ਦੀ ਧਰਤੀ 'ਤੇ, ਅਤੇ ਉਸ ਵੇਲੇ ਮੇਰੇ ਨੀਲੇ ਦੇ ਸ਼ਾਹ ਸਵਾਰ ਨੇ ਆਪਣੇ ਉਹਨਾਂ ਦੇ ਮੁਬਾਰਕ ਬਚਨ ਨੇ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਕਿਹਾ ਕਿ ਮੈਂ ਤੈਨੂੰ ਪੰਥ ਦੇ ਪ੍ਰਚਾਰ ਵਾਸਤੇ ਭੇਜ ਰਿਹਾ, ਅਤੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਸ ਅਕਾਲ ਪੁਰਖ ਵਾਹਿਗੁਰੂ ਅੱਗੇ, ਅਤੇ ਬੇਨਤੀ ਕੀਤੀ ਠਾਡ ਭਇਓ ਮੈਂ ਜੋੜ ਕਰ। ਠਾਡ ਦਾ ਅਰਥ ਹੁੰਦਾ ਖੜਾ ਹੋ ਜਾਣਾ, ਸਿਰ ਉੱਪਰ ਠਾਡਾ ਗੁਰਸੂਰਾ, ਕਹਿੰਦੇ ਨੇ ਮੈਂ ਹੱਥ ਜੋੜ ਕੇ ਖੜਾ ਹੋ ਗਿਆ, ਠਾਡ ਭਇਓ ਮੈਂ ਜੋੜ ਕਰ, ਅਤੇ ਬਚਨ ਕਹਾ ਸਿਰ ਨਿਆਏ, ਅਤੇ ਸਿਰ ਨਵਾ ਕੇ ਮੈਂ ਇੱਕ ਬਚਨ ਕੀਤਾ ਸੀ, ਉਹ ਕਿਹੜਾ ਸੀ ਕਿ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਹਿੰਦੇ ਨੇ ਹੇ ਪਰਮਾਤਮਾ ਤੇਰਾ ਪੰਥ ਚੱਲੇਗਾ ਜ਼ਰੂਰ, ਇਹ ਕਿਹੜਾ ਪੰਥ ਹੈ ਜੀ? ਇਹ ਉਹੀ ਪੰਥ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਉਹ ਪੰਥ ਹੈ ਜਿਹਦੇ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਉਸ ਪੰਥ ਦੇ ਪ੍ਰਚਾਰ ਵਾਸਤੇ ਭੇਜਿਆ, ਅਤੇ ਕਹਿਣ ਲੱਗੇ ਮੈਂ ਕਿਹਾ ਪਰਮਾਤਮਾ ਉਨੀ ਦੇਰ ਇਹ ਪੰਥ ਨਹੀਂ ਚੱਲਣਾ ਜਿੰਨੀ ਦੇਰ ਤੁਸੀਂ ਸਹਾਇਤਾ ਨਾ ਕਰੋਗੇ, ਅਤੇ ਪਰਮਾਤਮਾ ਨੇ ਕਿਹਾ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ। ਕਹਿਣ ਲੱਗੇ ਮੈਂ ਆਪਣਾ ਪੁੱਤਰ ਬਣਾ ਕੇ ਤੈਨੂੰ ਭੇਜ ਰਿਹਾ, ਮੈਂ ਹਰ ਵੇਲੇ ਤੇਰੇ ਨਾਲ ਹਾਂ, ਅਤੇ ਸੱਚ ਜਾਣਿਓ ਸਾਰਾ ਜੀਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹਨਾਂ ਨੇ ਕਿਤੇ ਵੀ ਹੋਰ ਕਿਸੇ ਦਾ ਆਸਰਾ ਨਹੀਂ ਲਿਆ, ਕਿਉਂਕਿ ਅੰਦਰ ਇੱਕ ਯਕੀਨ ਹੈ ਕਿ ਉਹ ਪਰਿਪੂਰਨ ਪਰਮਾਤਮਾ ਮੇਰੇ ਨਾਲ ਹੈ, ਜਿਸ ਨੇ ਮੈਨੂੰ ਭੇਜਿਆ ਨਾ ਉਹ ਹਰ ਵੇਲੇ ਮੇਰੇ ਨਾਲ ਹੈ, ਅਤੇ ਕਿਤੇ ਵੀ ਮੇਰੇ ਮਾਲਕ ਨੇ ਉਸ ਮਾਲਕ ਦਾ ਪੱਲਾ ਨਾ ਛੱਡਿਆ। ਜਿਸ ਦਿਨ ਪਠਾਣ ਪੰਘਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਛੱਡ ਕੇ ਚਲੇ ਗਏ, ਅਤੇ ਉਸ ਵੇਲੇ ਵੀ ਸਿੰਘਾਂ ਨੇ ਕਿਹਾ ਸੀ ਮਹਾਰਾਜ ਪਠਾਣ ਸਾਥ ਛੱਡ ਕੇ ਰਾਤੋ ਰਾਤ ਦੁਸ਼ਮਣ ਨਾਲ ਜਾ ਮਿਲੇ ਨੇ, ਅਤੇ ਮੇਰੇ ਪਾਤਸ਼ਾਹ ਨੇ ਪਤਾ ਕੀ ਆਖਿਆ ਸੀ? ਕਹਿਣ ਲੱਗੇ ਖੜਗ ਕੇਤ ਕੋ ਆਸਰੋ, ਇੱਕ ਹਿਰਦੈ ਹਮਾਰੈ ਮਹਿਦ ਭਰੋਸਾ ਪ੍ਰਭੂ ਕਾ ਨਰ ਕੌਣ ਵਿਚਾਰੇ। ਕਹਿੰਦੇ ਨੇ ਮੈਨੂੰ ਇੱਕ ਅਕਾਲ ਪੁਰਖ ਦਾ ਭਰੋਸਾ ਹੈ, ਮੈਂ ਕਿਸੇ ਬੰਦੇ ਦੇ ਭਰੋਸੇ 'ਤੇ ਨਹੀਂ ਸੰਸਾਰ ਵਿੱਚ ਆਇਆ, ਔਰ ਸੰਸਾਰ ਦੇ ਲੋਕ ਇੱਥੇ ਆ ਕੇ ਜਗਤ ਦਾ ਤਮਾਸ਼ਾ ਬਣਦੇ ਵੇਖੇ ਜਾਂਦੇ ਨੇ, ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਮੈਂ ਸੰਸਾਰ ਦਾ ਤਮਾਸ਼ਾ ਬਣ ਲਈ ਨਹੀਂ ਆਇਆ, ਮੈਂ ਤਾਂ ਸੰਸਾਰ ਦਾ ਤਮਾਸ਼ਾ ਵੇਖਣ ਵਾਸਤੇ ਆਇਆ।
ਮੈਂ ਹੋ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਆਮ ਤੌਰ 'ਤੇ ਵੇਖਿਆ ਕਿ ਦੁਨੀਆ ਦੇ ਲੋਕ ਜਦੋਂ ਸਮੇਂ ਦੀ ਹਵਾ ਬਦਲਦੀ ਹੈ ਤਾਂ ਜ਼ਮਾਨੇ ਦੇ ਨਾਲ ਨਾਲ ਉਹ ਵੀ ਬਦਲ ਜਾਂਦੇ ਨੇ। ਪਰ ਵਾਹ ਕਲਗੀ ਵਾਲੇ ਪਾਤਸ਼ਾਹ, ਇੱਕ ਅਦੀਬ ਕਹਿੰਦੇ ਨੇ ਕਲਗੀ ਵਾਲੇ ਪਾਤਸ਼ਾਹ ਨੇ ਕਿਹਾ ਸੀ ਕਿ ਬਦਲ ਸਕੇ ਜੋ ਹਮ ਕੋ ਇਹ ਜ਼ਮਾਨੇ ਮੇਂ ਦਮ ਨਹੀਂ, ਜ਼ਮਾਨਾ ਹਮ ਸੇ ਖੁਦ ਹੈ, ਜ਼ਮਾਨੇ ਸੇ ਹਮ ਨਹੀਂ। ਕਹਿੰਦੇ ਨੇ ਅਸਲ ਵਿੱਚ ਜ਼ਮਾਨੇ ਦੇ ਵਿੱਚ, ਜ਼ਮਾਨਾ ਮੇਰੇ ਵਿੱਚੋਂ ਹੈ, ਮੈਂ ਜ਼ਮਾਨੇ ਵਿੱਚੋਂ ਨਹੀਂ। ਕੁਛ ਤੋ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ, ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਉਹ ਨੇ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਜ਼ਮਾਨੇ ਨੂੰ ਬਦਲ ਕੇ ਰੱਖ ਦਿੱਤਾ, ਆਪ ਜ਼ਮਾਨੇ ਦੇ ਨਾਲ ਨਹੀਂ ਬਦਲੇ, ਜਿਹੜੇ ਕਿ ਜਗਤ ਦਾ ਤਮਾਸ਼ਾ ਨਹੀਂ ਬਣੇ। ਸਮਾਂ ਬੜਾ ਸੀਮਤ ਹੈ, ਮੈਂ ਵੇਖਦਾ ਕਿ ਬੜੀਆਂ ਬੜੀਆਂ ਮੁਸੀਬਤਾਂ ਆਈਆਂ, ਕਿਉਂਕਿ ਜਿਨ੍ਹਾਂ ਨੇ ਦੂਜਿਆਂ ਵਾਸਤੇ ਰਸਤਾ ਸਾਫ਼ ਕਰਨਾ ਨਾ, ਇੱਕ ਗੱਲ ਯਾਦ ਰੱਖਿਓ, ਉਹਨਾਂ ਨੂੰ ਕੰਡਿਆਂ ਵਿੱਚੋਂ ਗੁਜ਼ਰਨਾ ਪੈਂਦਾ। ਉਹ ਸਾਡੇ ਵਾਸਤੇ ਰਸਤਾ ਬਣਾ ਕੇ ਗਏ ਨੇ। ਆਪ ਉਹਨਾਂ ਦਾ ਸਾਰਾ ਜੀਵਨ ਮੈਂ ਵੇਖਦਾ ਕਿ ਕਿਸ ਤਰ੍ਹਾਂ ਸੰਘਰਸ਼ਮਈ ਜੀਵਨ ਹੈ। ਪਰ ਵਾਹ ਕਲਗੀ ਵਾਲੇ ਪਾਤਸ਼ਾਹ, ਪਿੱਛੇ ਦੁਸ਼ਮਣ ਚੜ੍ਹ ਕੇ ਆਇਆ ਅਤੇ ਸਰਸਾ ਦੇ ਕੰਢੇ 'ਤੇ ਫਿਰ ਵੀ ਉਸ ਮਾਲਕ ਦਾ ਪੱਲਾ ਨਹੀਂ ਛੱਡਿਆ। ਕਹਿਣ ਲੱਗੇ, ਦਇਆ ਸਿੰਘ ਜੀ, ਭੁੱਖ ਲੱਗੀ ਹੈ। ਪਾਤਸ਼ਾਹ, ਇਸ ਵੇਲੇ ਕੀ ਛਕੋਗੇ? ਕਹਿਣ ਲੱਗੇ, ਦਇਆ ਸਿੰਘਾ, ਆਸਾ ਦੀ ਵਾਰ ਦਾ ਸਮਾਂ ਹੋ ਗਿਆ, ਮੈਨੂੰ ਭੋਜਨ ਦੀ ਭੁੱਖ ਨਹੀਂ ਉਹ ਲੱਗੀ, ਮੈਨੂੰ ਤਾਂ ਭਜਨ ਦੀ ਭੁੱਖ ਲੱਗੀ ਹੈ। ਉਸ ਮਾਲਕ ਦੀ ਕੀਰਤੀ ਕਰੀਏ। ਅਤੇ ਜਿਸ ਦਿਨ ਪਤਾ ਲੱਗਿਆ ਸਾਹਮਣੇ ਅੱਖਾਂ ਦੇ ਦੋਵੇਂ ਪੁੱਤਰ ਛੋਟੇ ਵਿਛੜ ਗਏ, ਮਾਂ ਵਿਛੜ ਗਈ, ਪਤਾ ਨਹੀਂ ਕਿਸ ਪਾਸੇ ਨੇ, ਚਮਕੌਰ ਦੀ ਗੜੀ ਵਿੱਚ ਰਾਤ ਵਸੇਬਾ ਕੀਤਾ, ਅਤੇ ਉਸ ਵੇਲੇ ਵੀ ਗੁਰੂ ਸਵਾਰਿਓ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਨੂੰ ਕਿਹਾ ਸੀ। ਕਹਿਣ ਲੱਗੇ, ਅੱਜ ਤੁਸੀਂ ਵੀ ਬਾਕੀ ਸਿੰਘਾਂ ਦੇ ਨਾਲ ਵਿਸ਼ਰਾਮ ਕਰੋ, ਅੱਜ ਇਹ ਬਰਛਾ ਮੈਨੂੰ ਦੇ ਦਿਓ, ਮੈਂ ਰਾਤ ਪਹਿਰੇ 'ਤੇ ਸੇਵਾ ਆਪ ਕਰਾਂਗਾ। ਵਾਹ ਕਲਗੀ ਵਾਲੇ ਪਾਤਸ਼ਾਹ, ਮੈਂ ਆਪ ਸੇਵਾ ਕਰਾਂਗਾ। ਅਤੇ ਉਸ ਵੇਲੇ ਨਾ ਜੋਗੀ ਅਲਾ ਯਾਰ ਖਾਂ ਨੇ ਲਿਖਿਆ, ਕਹਿੰਦੇ ਨੇ ਕਿ ਅੱਜ ਕਲਗੀ ਵਾਲੇ ਨੂੰ ਨੀਂਦ ਨਹੀਂ ਆ ਰਹੀ। ਦੋ ਕਾਰਨ ਹੁੰਦੇ ਨੇ ਨੀਂਦ ਨਾ ਆਉਣ ਦੇ, ਜਾਂ ਤਾਂ ਬੰਦਾ ਚਿੰਤਾ ਵਿੱਚ ਹੋਵੇ ਤਾਂ ਨੀਂਦ ਨਹੀਂ ਆਉਂਦੀ, ਜਾਂ ਫਿਰ ਚਿੰਤਨ ਵਿੱਚ ਹੋਵੇ ਅਤੇ ਤਾਂ ਨੀਂਦ ਨਹੀਂ ਆਉਂਦੀ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਇੱਥੇ ਵੀ ਮਾਲਕ ਦਾ ਪੱਲਾ ਨਹੀਂ ਛੱਡਿਆ, ਮਾਲਕ ਦੇ ਚਿੰਤਨ ਵਿੱਚ ਨੇ। ਅਤੇ ਕਹਿਣ ਲੱਗੇ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਸਾਰੀ ਰਾਤ, ਕਹਿੰਦੇ ਨੇ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੇਮੇ ਸੇ ਨਿਕਲ ਆਈ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਦਿਲ ਥਾ ਦੁਆ ਮੇ, ਕਹਿਤੇ ਥੇ ਐ ਖੁਦਾ ਮੈਂ ਖੁਸ਼ ਹੂੰ ਤੇਰੀ ਰਜ਼ਾ ਮੇ, ਕਹਿਤੇ ਥੇ ਕਰਤਾਰ ਸੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ, ਪਹਿਲੇ ਬਾਪ ਕੋ ਕਟਾਇਆ ਅਬ ਮੈਂ ਬੱਚੋਂ ਕੋ ਕਟਾਊਂਗਾ, ਗੁਰੂ ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਊਂਗਾ। ਕਹਿਣ ਲੱਗੇ, ਮੈਂ ਆਪਣੇ ਪੁੱਤਰਾਂ ਦਾ ਖੂਨ ਪਾ ਕੇ ਗੁਰੂ ਨਾਨਕ ਦੇ ਬਾਗ ਨੂੰ ਮੈਂ ਖਿਡਾਉਣਾ, ਹਰਾ ਕਰਨਾ, ਇਹ ਬਾਗ ਕਦੇ ਸੁੱਕਣ ਨਹੀਂ ਦੇਣਾ। ਅਤੇ ਕਿਸੇ ਅਦੀਬ ਨੇ ਕਿਹਾ ਸੀ, ਕਹਿਣ ਲੱਗੇ ਕਿ ਸਿੱਖੀ ਦਿਆਂ ਬੂਟਿਆਂ ਕਦੇ ਵੀ ਨਹੀਂ ਸੁੱਕਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਲਹੂ ਕਦੇ ਨਹੀਂ ਮੁੱਕਣਾ। ਗੁਰੂ ਸਵਾਰਿਓ, ਸਾਡੇ ਲਈ ਇੰਨਾ ਕੁਝ ਕੀਤਾ, ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੋਂ ਮੇਰਾ ਕਲਗੀ ਵਾਲਾ ਮੁਸਕਰਾ ਕੇ ਲੰਘ ਗਿਆ। ਰੱਬ ਨਾ ਕਰੇ ਕਿਸੇ ਦਾ ਪੁੱਤਰ ਚਲਾਣਾ ਕਰ ਜਾਏ ਨਾ, ਅਤੇ ਉਹਦੀ ਘਰ ਵਿੱਚ ਫੋਟੋ ਲੱਗੀ ਹੋਵੇ, ਮਾਪੇ ਬਾਹਰੋਂ ਆਉਣਗੇ ਅਤੇ ਫੋਟੋ ਵੇਖ ਕੇ ਵੀ ਭੁੱਬਾਂ ਨਿਕਲ ਜਾਂਦੀਆਂ ਨੇ। ਪਰ ਇਹ ਕੋਈ ਨਾਟਕ ਨਹੀਂ, ਕੋਈ ਕਹਾਣੀ ਨਹੀਂ, ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ, ਅਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਮੁਸਕਰਾ ਕੇ ਲੰਘ ਗਿਆ। ਅਦੀਬ ਨੇ ਕਿਹਾ, ਕਹਿੰਦੇ ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਅਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈਂ ਮੱਥਾ ਧਰ ਲਿਓ ਨੇ, ਮਾਛੀ ਵਾੜੇ ਦੇ ਵੱਲ ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ, ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ ਲੰਘਣ ਲੱਗੇ ਜੁਝਾਰ ਦੀ ਲਾਸ਼ ਕੋਲੋਂ, ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛੁਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਕਹਿਣ ਲੱਗੇ, ਹੱਦ ਹੋ ਗਈ, ਏਡਾ ਨਰਮੋਹੀ ਬਾਪ ਵੀ ਹੋ ਸਕਦਾ? ਇੱਥੇ ਤਾਂ ਜਿਹੜੇ ਬੱਚੇ ਆਖੇ ਨਹੀਂ ਲੱਗਦੇ ਮਾਪੇ, ਉਹਨਾਂ ਦੇ ਵੀ ਸਾਈਂ ਸਾਹ ਜੀ ਹੁੰਦੇ ਨੇ, ਕੀ ਵਿਗੜਦਾ ਸੀ ਆਪਣੇ ਪੁੱਤਰ ਦੇ ਸਿਰ 'ਤੇ ਕਿਤੇ ਹੱਥ ਹੀ ਫੇਰ ਜਾਂਦੇ? ਕਹਿਣ ਲੱਗੇ, ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ 'ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ। ਅਤੇ ਮੇਰੇ ਸਾਹਿਬ ਕਹਿਣ ਲੱਗੇ, ਦਇਆ ਸਿੰਘਾ ਤੂੰ ਕਿਉਂ ਰੁਕ ਗਿਆ? ਪਾਤਸ਼ਾਹ ਤੁਸੀਂ ਵੇਖੀਏ ਜੁਝਾਰ ਸਿੰਘ ਦੀ ਲਾਸ਼, ਮੈਂ ਵੀ ਵੇਖੀਏ, ਪਰ ਤੁਸੀਂ ਤਾਂ ਦਿਲ ਡਾਢਾ ਕਰਕੇ ਅੱਗੇ ਲੰਘ ਗਏ, ਮੇਰੇ ਦਾਤਿਆ ਮੈਂ ਨਹੀਂ ਤੁਰ ਸਕਦਾ। ਦਇਆ ਸਿੰਘਾ ਤੂੰ ਕੀ ਕਰੇਗਾ? ਕਹਿਣ ਲੱਗੇ, ਪਾਤਸ਼ਾਹ ਦੋ ਗਜ ਕੱਪੜਾ ਹੀ ਇਸ 'ਤੇ ਪਾਵਾਂ, ਮਰਨ ਪਿੱਛੋਂ ਇਹ ਕਫਣ ਹੀ ਲੱਜ ਹੁੰਦਾ। ਅਤੇ ਮੇਰੇ ਸਾਹਿਬ ਕਹਿਣ ਲੱਗੇ, ਅਗਾਂਹ ਤੁਰ, ਤੂੰ ਪਤਾ ਹੀ ਦਇਆ ਸਿੰਘਾ ਕਫਣ ਸੂਰਮੇ ਵਾਸਤੇ ਬੱਝ ਹੁੰਦਾ, ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ, ਮਰਦੇ ਘਰੀ ਇਹ ਪਲੰਘਾਂ ਨਵਾਰੀਆਂ 'ਤੇ ਇਹ ਬੇਕਫਣ ਲਾਸ਼ਾਂ ਪੜਦੇ ਪਾਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ 'ਤੇ। ਅਤੇ ਨਾਲ ਮੇਰੇ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ, ਦਇਆ ਸਿੰਘ ਇੱਕ ਗੱਲ ਯਾਦ ਰੱਖੀ, ਦਇਆ ਸਿੰਘ ਨੂੰ ਆਖਿਆ ਸੱਜਣਾ ਹੋਏ, ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋ ਬੇੜੀ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਅਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ, ਦਇਆ ਸਿੰਘਾ ਤੂੰ ਭਾਵੇਂ ਮੈਨੂੰ ਨਰਮੋਹੀ ਆਖਿਆ, ਮੈਨੂੰ ਅੱਜ ਤੂੰ ਮਿਹਣੇ ਵੀ ਦਿੱਤੇ ਨਹੀਂ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ। ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ, ਪੁੱਤਰ ਹੋਰ ਸਮਝੇ। ਕਹਿਣ ਲੱਗੇ, ਮੈਂ ਇਹ ਨਹੀਂ ਹੂੰ ਕਿਸੇ ਨੂੰ ਕਹਿਣ ਦੇਣਾ, ਮੇਰੇ ਵਾਸਤੇ ਸਾਰੇ ਹੀ ਅਜੀਤ ਅਤੇ ਜਜਾਰ ਨੇ। ਪਟਨਾ ਸਾਹਿਬ ਦੀ ਧਰਤੀ 'ਤੇ ਆਏ, ਆਨੰਦਪੁਰ 'ਤੇ ਆ ਗਿਆ, ਚਮਕੌਰ ਨੂੰ ਛੱਡ ਕੇ ਮੇਰਾ ਨੀਲੇ ਦਾ ਸ਼ਾਹ ਸਵਾਰ ਨਾਂਦੇੜ ਦੀ ਧਰਤੀ 'ਤੇ ਪਹੁੰਚ ਗਿਆ। ਗੁਰੂ ਸਵਾਰਿਓ, ਉੱਥੇ ਜਾ ਕੇ ਅਸੀਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਕਿ ਜਿਹੜਾ ਮਾਧੋ ਦਾਸ ਬੈਰਾਗੀ ਸੀ ਨਾ, ਜਿਹੜਾ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਬਣਿਆ, ਇਹਦੇ ਕੋਲ ਕਰਾਮਾਤਾਂ ਬੜੀਆਂ ਸਨ। ਅਤੇ ਇਸ ਨੇ ਕੀ ਕਰਨਾ ਕਿ ਜੇ ਕਿਸੇ ਰੱਬ ਦੇ ਪਿਆਰੇ ਨੇ ਆਉਣਾ, ਪਹਿਲਾਂ ਉਹਨਾਂ ਦੀ ਸੇਵਾ ਕਰਨੀ ਅਤੇ ਫਿਰ ਆਪਣੀਆਂ ਕਰਾਮਾਤਾਂ ਦੇ ਨਾਲ ਉਹਨੂੰ ਮੰਜੇ ਤੋਂ ਪਲਟਾ ਕੇ ਥੱਲੇ ਸੁੱਟਣਾ ਅਤੇ ਫਿਰ ਉਹਦਾ ਮੌਜੂ ਉਡਾਉਣਾ। ਅਸੀਂ ਵੇਖਦੇ ਹਾਂ ਨਗੀਨਾ ਘਾਟ ਦੀ ਘਟਨਾ ਹੈ, ਹੀਰਾ ਘਾਟ ਦੀ ਹੈ। ਅਤੇ ਜਦੋਂ ਪਾਤਸ਼ਾਹ ਜੀ ਇਹਦੇ ਕੋਲ ਗਏ ਅਤੇ ਨੀਲੇ ਦਾ ਸ਼ਾਹ ਸਵਾਰ ਸਿੰਘਾਂ ਸਮੇਤ ਜਾ ਕੇ ਇਹਦੇ ਪਲੰਘ 'ਤੇ ਬੈਠ ਗਏ। ਇਸ ਦੇ ਚੇਲਿਆਂ ਨੇ ਜਾ ਕੇ ਦੱਸਿਆ ਮਾਧੋ ਦਾਸ ਨੂੰ, ਕਹਿਣ ਲੱਗੇ, ਮਾਧੋ ਦਾਸ ਤੂੰ ਇੱਥੇ ਸਮਾਧੀ ਲਾਈ ਬੈਠਾ। ਕਹਿਣ ਲੱਗੇ, ਤੇਰੇ ਡੇਰੇ ਦੀਆਂ ਅੱਜ ਬਰਬਾਦੀਆਂ ਹੋ ਗਈਆਂ ਨੇ, ਕੋਈ ਅਜਨਬੀ ਆਏ ਨੇ ਔਰ ਉਹਨਾਂ ਦੇ ਦਗਦਗ ਕਰਦੇ ਚਿਹਰੇ ਨੇ, ਸ਼ਸਤਰ ਉਹਨਾਂ ਦੇ ਕੋਲ ਨੇ, ਉਹਨਾਂ ਨੇ ਆ ਕੇ ਉਜਾੜ ਕੇ ਰੱਖ ਦਿੱਤਾ ਤੇਰੇ ਡੇਰੇ ਨੂੰ। ਔਰ ਜਿਹੜਾ ਉਹਨਾਂ ਦਾ ਮੁਖੀ ਹੈ ਨਾ, ਜਦੋਂ ਉਸ ਨੂੰ ਵੇਖਦੇ ਹਾਂ ਅਤੇ ਉਹਦਾ ਚਿਹਰਾ ਵੇਖਿਆ, ਅੰਦਰ ਨੂੰ ਠੰਡ ਪਈ ਪੈਂਦੀ ਹੈ। ਇਹ ਮਾਧੋ ਦਾਸ ਨੇ ਬੜਾ ਯਤਨ ਕੀਤਾ ਸੀ, ਕਿਉਂਕਿ ਇੱਕ ਸਾਧੂ ਆਇਆ ਸੀ ਰਾਮਦਾਸ, ਮਾਧੋ ਦਾਸ ਨੇ ਪਹਿਲਾਂ ਉਹਦੀ ਵੀ ਬੇਇੱਜ਼ਤੀ ਕੀਤੀ, ਉਹਨੂੰ ਸੇਵਾ ਪਹਿਲਾਂ ਕੀਤੀ ਅਤੇ ਮੰਜੇ 'ਤੇ ਬਿਠਾਇਆ, ਫਿਰ ਆਪਣੀ ਸ਼ਕਤੀ ਨਾਲ ਪਲਟਾ ਕੇ ਥੱਲੇ ਸੁੱਟਿਆ, ਬੇਇੱਜ਼ਤ ਕੀਤਾ। ਅਤੇ ਉਸਨੇ ਜਾਂਦਿਆਂ ਹੋਇਆ ਇੱਕ ਵਚਨ ਕਿਹਾ ਸੀ, ਕਹਿਣ ਲੱਗੇ, ਹਰੇਕ ਆਏ ਦੀ ਬੇਇੱਜ਼ਤੀ ਕਰਨ ਵਾਲਿਆ ਇੱਕ ਗੱਲ ਯਾਦ ਰੱਖੀ, ਜਿਸ ਦਿਨ ਨੀਲੇ ਦਾ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਆ ਗਿਆ ਨਾ, ਤੇਰੀਆਂ ਸਾਰੀਆਂ ਸ਼ਕਤੀਆਂ ਖੁੰਡੀਆਂ ਹੋ ਜਾਣੀਆਂ ਨੇ, ਤੇਰੀ ਸ਼ਕਤੀ ਕੋਈ ਚੱਲਣੀ ਨਹੀਂ। ਔਰ ਅੱਜ ਜਦੋਂ ਮਾਧੋ ਦਾਸ ਆਇਆ, ਪਹਿਲਾਂ ਉਹਨੇ ਬੜੇ ਵੀਰ ਭੇਜੇ, ਪਰ ਜਿੱਥੇ ਭਾਈ ਗੁਰੂ ਬੈਠਾ ਹੋਵੇ ਉੱਥੇ ਕੋਈ ਸ਼ਕਤੀਆਂ ਨਹੀਂ ਜੇ ਕੰਮ ਕਰਦੀਆਂ। ਆਇਆ, ਆ ਕੇ ਇਸਨੇ ਨਾ ਫਿਰ ਮੰਜੇ 'ਤੇ ਨਹੀਂ ਬੈਠਾ, ਚਰਨਾਂ ਵਿੱਚ ਬੈਠ ਗਿਆ ਅਤੇ ਪੁੱਛਦਾ, ਮਹਾਰਾਜ ਤੁਸੀਂ ਕੌਣ ਹੋ? ਅਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਆਪਣੇ ਮਨ ਕੋਲੋਂ ਪੁੱਛ, ਆਪਣੇ ਮਨ ਕੋਲੋਂ ਪੁੱਛ। ਅਤੇ ਥੋੜ੍ਹੀ ਦੇਰ ਚੁੱਪ ਰਹਿ ਕੇ ਨਾ ਹੱਥ ਜੋੜ ਕੇ ਕਹਿਣ ਲੱਗਾ, ਤੁਸੀਂ ਗੁਰੂ ਗੋਬਿੰਦ ਸਿੰਘ 'ਤੇ ਨਹੀਂ? महाराज कहन लगे हां महाराज मैनू की सेवा है। कहन लगे तेनू बंदा बनाण वास्ते आए हैं, है तू बंदा पर तेरे काम बंदियां वाले नहीं। मेरे पातशाह जी ने अमृत की दात दिती और नाल पांच तीर दिते निशान दिता और नाल पांच सिंह तोरे सन और उसनू माधोदास तो बंदा सिंह बना के पंजाब की धरती ते तोरिया। मेरे पातशाह उस नदेड़ की धरती ते माता साहब कौर पंथ की मां वो भी नाल ने, अज भी वो तप स्थान है जिथे माता जी बैठ के तप करते रहे और नौ महीने नौ दिन ते नौ घड़िया उन्होंने तप किया और कलगी वाले पातशाह रोज नेता प्रति जाके ते माता साहब देवां जी दे कोलों प्रसाद छकदे सन। समा आ गया कलगी वाले पातशाह ने अज क्या कहन लगे कि तुसी दिल्ली चले जाओ माता सुंदर कौर दे कोल। महाराज क्यों? कहन लगे साडा समा आ गया उस मालक दे कोल जाण दा। अज पंथ दी मां वैराग विच आ गए ते उस वेले पातशाह जी ने ना ढारस दित्ती ते नाल जेड़े पांच शस्त्र सन जेड़े कदे गुरु हरगोबिंद पातशाह जी ने माता नानकी जी नूं दित्ते सन कि आ मेरे पोतरे नूं दई, वो पांच शस्त्र अज माता साहब कौर जी नूं दित्ते और क्या कि तुसीं दिल्ली दी धरती ते चले जाओ। नाल बाबा राम कोयर जी आए जेडे कि बाबा बुढ़ा जी दी वंश विचों ने, वो भी दिल्ली पहुंचे सन नदेड़ साहब। गुरु सवारियो मेरे पातशाह जी नदेड़ दी धरती ते ने ते इत्थों वजीर खां ने भेजे दो पठान क्योंकि इन्हू पता लग्या कि बहादुर शाह दी सुलह हो गई है कलगी वाले पातशाह दे नाल, उन्होंने इमदाद की। दो पठान गए असल विच ए भाणा गुरु गोबिंद सिंह महाराज ने आप वरताया, नहीं तो किसी की की हिम्मत है, क्योंकि पहले ही कह दिता सी कि साडा जाण दा हुण समा हो गया। गुरु सवारियो शाम का समय अखां बंद ने समाधि लीन बैठे ने ते एक पठान ने धोखे दे नाल शुरा मारिया आताउल्ला खान ते एक दा नाम सी गुल खान, जमशेद खान भी कईयां ने लिखिया। शुरा मारिया ते कलगी वाले पातशाह ने उस वेले सुचेत हो के एक हाथ नाल उन्हूं गलमे तो फड़िया ते दूजे हाथ नाल कृपान दे नाल इको वार दे नाल उसनूं ढेरी कर दिता। दूसरा जिहड़ा दौड़िया सी उसनूं सिंघां ने फड़ के ते खत्म कर दिता। बहादुर शाह ने अंग्रेज डॉक्टर भेजिया जिसने कलगी वाले पातशाह दे जख्म नूं सी दिता। जख्म सी दिता गया ते हौली हौली उह जख्म ठीक होना शुरू हो गया। सिंघां दे विच वी बड़ी खुशी है खेड़ा है, कलगी वाले पातशाह हुण रोज दीवान विच बैठदे ने ते एक दिन खबर लैण आए बहादुर शाह दे फौज दे अहलकार कलगी वाले पातशाह की खबर लैण आए ते सामने पिया होया एक वड्डा धनुष वेख्या ते कहन लगे कि आ जिहड़ा धनुष है इहदे ते कोई चिल्ला चढ़ांदा वी इह कैवें विखावे दे रख्या होया। मन विच आ गया ते जानी जान सतगुरु जी ने पातशाह जी ने उस धनुष नूं फड़ के ते जोर दे नाल ओ चिल्ला चाड़िया, चिल्ला ते चाड़ दिता पर जोर इन्ना लग्या कि जिहड़े टांके सन ना फिर टुट गए। खून का फुहारा फिर चलिया, सिंघां ने कहा दोबारा फिर टांके लाए जाण। कलगी वाले पातशाह कहन लगे नहीं हुण साडा समा आ गया ते मेरे पातशाह जी ने ना पट्टी कीती गई ते कहन लगे कत्तक दी दूज नूं धन गुरु ग्रंथ साहिब महाराज का प्रकाश करो। गुरु ग्रंथ साहिब महाराज का प्रकाश किया गया, सारे सिंह दूरों दूरों पहुंचे ने ते पातशाह जी आप ताब्या बैठे। पहला पांच पैसे नारियल रख के मथा टेकया, गुरता गद्दी गुरु ग्रंथ साहब नूं बख्शिश कीती, आप ताब्या बैठे ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮਨਾਮਾ ਲਿਆ ਸੀ। ਦੇਖੋ ਪੰਜਵੇਂ ਜਾਮੇ ਵਿੱਚ ਆਪਣੇ ਸਿੱਖ ਬਾਬੇ ਬੁੱਢੇ ਨੂੰ ਤਾਬਿਆ ਬਿਠਾਉਂਦੇ ਨੇ ਤੇ ਦਸਵੇਂ ਜਾਮੇ ਵਿੱਚ ਆਪ ਬੈਠੇ, ਕਿਉਂਕਿ ਸਿੱਖਾ ਜਿਹਦੀ ਤਾਬਿਆ ਤੈਨੂੰ ਮੈਂ ਪੰਜਵੇਂ ਜਾਮੇ ਵਿੱਚ ਬਿਠਾਇਆ ਸੀ ਨਾ, ਉਹਦੇ ਵਿੱਚ ਮੈਂ ਆਪ ਵੀ ਲੀਨ ਹੋਣ ਲੱਗਾ, ਕਿਤੇ ਵਿਖਰੇਵਾਂ ਨਾ ਰਹਿ ਜਾਏ। ਤੇ ਗੁਰੂ ਸਵਾਰਿਓ ਪਾਤਸ਼ਾਹ ਜੀ ਨੇ ਹੁਕਮਨਾਮਾ ਲਿਆ, ਸੂਹੀ ਮਹੱਲਾ ਪੰਜਵਾਂ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਇੱਛੇ ਸੇਈ ਫਲ ਪਾਏ, ਕਰਤੈ ਆਪ ਵਸਾਇਆ ਰਾਮ। ਇਹ ਹੁਕਮਨਾਮਾ ਉਸ ਵੇਲੇ ਆਇਆ ਸੀ, ਸਾਰਿਆਂ ਨੇ ਸੀਸ ਨਵਾਇਆ ਤੇ ਮੇਰੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਕਿਹਾ ਸੀ, ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਕੁਝ ਦਿਨ, ਭਾਵ ਕਿ ਦੋ ਤਿੰਨ ਦਿਨ ਬਾਅਦ ਵਿੱਚ ਮੇਰੇ ਪਾਤਸ਼ਾਹ ਜੀ ਨਦੇੜ ਦੀ ਧਰਤੀ 'ਤੇ ਰਹੇ। ਔਰ ਗੁਰੂ ਸਵਾਰਿਓ ਸ਼ਾਮ ਦਾ ਸਮਾਂ ਹੋਇਆ, ਮੇਰੇ ਸਾਹਿਬ ਨੇ ਕਿਹਾ ਸੀ ਕਿ ਅੱਜ ਅਸੀਂ ਪਰਲੋਕ ਗਮਨ ਕਰਨਾ, 100 ਮਣ ਚੰਦਨ ਦੀ ਲੱਕੜ ਮੰਗਾਈ ਗਈ, ਜੋ ਅੱਜ ਜ਼ਮੀਨੀ ਇਤਿਹਾਸ ਨਜ਼ਰ ਆਉਂਦਾ, 100 ਮਣ ਚੰਦਨ ਦੀ ਲੱਕੜੀ ਮੰਗਾਈ ਗਈ। ਸ਼ਾਮ ਦੇ ਵੇਲੇ ਸੋਦਰ ਰਾਸ ਜੀ ਦਾ ਪਾਠ ਭਾਈ ਜੀਵਨ ਦਾਸ ਨੇ ਕੀਤਾ, ਔਰ ਉਹਨਾਂ ਦੀ ਕੁੱਲ ਵਿੱਚੋਂ ਅੱਜ ਵੀ ਹਜ਼ੂਰ ਸਾਹਿਬ ਸੋਦਰ ਦਾ ਪਾਠ ਕੀਤਾ ਜਾਂਦਾ। ਭਾਈ ਜੀਵਨ ਦਾਸ ਉਹਨਾਂ ਨੇ ਸੋਦਰ ਦਾ ਪਾਠ ਕੀਤਾ ਬੜੇ ਪਿਆਰ ਵਿੱਚ ਭਿੱਜ ਕੇ। ਉਸ ਤੋਂ ਬਾਅਦ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਤੇ ਕਿਹਾ ਸੀ, ਜਦੋਂ ਕਨਾਤ ਦੇ ਲੱਗੀ ਤੇ ਅੰਦਰ ਜਾਣ ਲੱਗੇ ਤੇ ਸਾਰਿਆਂ ਨੂੰ ਕਿਹਾ ਸੀ, ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਕਨਾਤ ਵਿੱਚ ਚਲੇ ਗਏ ਔਰ ਇੱਕ ਗੱਲ ਕਹੀ, ਕਹਿਣ ਲੱਗੇ, ਤੁਸਾਂ ਕਿਸੇ ਨੇ ਅੰਗੀਠਾ ਨਹੀਂ ਫੋਲਣਾ। ਤੇ ਮੇਰੇ ਪਾਤਸ਼ਾਹ ਜੀ, ਕਿਤੇ ਇਤਿਹਾਸ ਵਿੱਚ ਕੋਈ ਲਿਖਾਰੀ ਐਸਾ ਨਹੀਂ ਜਿਹਨੇ ਲਿਖਿਆ ਹੋਵੇ ਕਿ ਉਸ ਚਿਖਾ ਦੇ ਉੱਪਰ ਲੰਮੇ ਪੈ ਗਏ, ਲੇਟ ਗਏ। ਨਹੀਂ, ਮੇਰੇ ਕਲਗੀ ਵਾਲੇ ਪਾਤਸ਼ਾਹ ਉਹਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ, ਅੱਗ ਦੀਆਂ ਲਪਟਾਂ ਉੱਠੀਆਂ। ਪਰ ਗੁਰੂ ਸਵਾਰਿਓ ਅੱਜ ਤੱਕ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਵੀ ਇਹ ਗੱਲ ਕਹਿਣੀ ਪਈ ਕਿ ਉੱਥੇ ਕਿਤੇ ਵੀ ਕੋਈ ਅਸਤ ਬਾਅਦ ਵਿੱਚ ਨਜ਼ਰ ਨਹੀਂ ਆਇਆ। ਇੱਕ ਕਿਰਪਾਨ ਜੋ ਅੱਜ ਵੀ ਉੱਥੇ ਦਰਸ਼ਨ ਕਰਾਏ ਜਾਂਦੇ ਨੇ ਉਹ ਜ਼ਰੂਰ ਮਿਲੀ, ਪਰ ਕੋਈ ਅਸਤ ਨਜ਼ਰ ਨਹੀਂ ਆਇਆ। ਮੇਰੇ ਪਾਤਸ਼ਾਹ ਜੀ ਗੁਰੂ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ। ਔਰ ਇੱਕ ਗੱਲ ਕਹੀ ਸੀ ਕਿਸੇ ਅਦੀਬ ਨੇ, ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ, ਗੁਰੂ ਗ੍ਰੰਥ ਨੂੰ ਗੁਰਿਆਈ ਦਾ ਮੈਂ ਐਸਾ ਤਿਲਕ ਲਗਾਣਾ, ਇਸ ਜੋਤ ਨੇ ਫੇਰ ਕਦੇ ਨਹੀਂ ਜੋਤੀ ਜੋਤ ਸਮਾਣਾ। ਕਹਿੰਦੇ ਨੇ, ਅੱਜ ਮੈਂ ਐਸੇ ਗੁਰੂ ਦੇ ਤੁਹਾਨੂੰ ਲੜ ਲਾ ਚੱਲਿਆ ਜਿਹਦਾ ਪ੍ਰਕਾਸ਼ ਪੁਰਬ ਤੇ ਹੋਵੇਗਾ, ਪਰ ਕਦੇ ਵੀ ਜਿੰਨੀ ਦੇਰ ਦੁਨੀਆ ਰਹਿੰਦੀ ਹੈ ਕਦੇ ਜੋਤੀ ਜੋਤ ਪੁਰਬ ਨਹੀਂ ਆਵੇਗਾ। ਉਸ ਪਾਤਸ਼ਾਹ ਜੀ ਦਾ ਅੱਜ ਅਸੀਂ ਪਾਵਨ ਜੋਤੀ ਜੋਤ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਬਾਣੀ ਤੇ ਬਾਣੇ ਦੇ ਲੜ ਲਾਇਆ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮਾਨਯੋਗ ਸਿੱਖ ਜਗਤ ਦੀ ਮਾਇਆ ਨਾਜ ਹਸਤੀ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਆਪ ਗੁਰੂ ਸਵਾਰੀਆਂ ਦਾ ਕੋਟਾਨ ਕੋਟ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਜਬ ਲਗ ਟੁੱਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਉ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।